ਵਾਹਿਗੁਰੂ ਵਾਹਿਗੁਰੂ।
ਸਤਨਾਮ ਵਾਹਿਗੁਰੂ ਜੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਬੈਠਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਾਏ ਛੁਡਾਇਆ।
ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ, ਹਮ ਬਾਰਿਕ ਤੁਮਰੇ ਤਾਰੇ, ਆਨੰਦ ਗੁਣੀ ਨਦਾਨ ਗੁਰੂ ਗਰੀਬ ਨਿਵਾਜ, ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ।
सुबह ना उतरे शाम ना उतरे, सुबह ना उतरे शाम ना उतरे, नानक नाम खमारी जिसने पीती अमर हो गया ए मस्ती एक वारी। सुबह ना उतरे हो अपना रंग चढ़ाया, यार दी खातर यार रे नाल तने उसने चरवाया। सिख दा सिदक वेख मूं उंगला पागी दुनिया सारी, जिसने पीती अमर हो गया ए मस्ती एक वारी। सुबह न उतरे हो नैन की तेजा दिखी वे, हाथ जले खोपर दा छन्ना अमर प्याला पीवे। तेरा किया मीठा लागे मुख चो जाए उचारी, जिसने पीती अमर हो गया ए मस्ती एक वारी। सुबह न उतरे हो दीप सिंह नशियाया, लिया सीस तली तर अपना कीता बचन निभाया। कर अरदास निभा गया योदा आखर होनी हारी, जिसने पीती अमर हो गया ए मस्ती एक वारी। सुबह न उतरे हो मैं हालेर गुण यारा, जिसने पीती फेर न लोड़ी उसने कदे दबारा। मद्दू शांगे ਮਧੂ ਛਾਂਗੇ ਵਾਲਿਆ ਪੀ ਲੈ ਇਹ ਹੈ ਬਸ ਤਨਿਆਰੀ ਜਿਸਨੇ ਪੀਤੀ ਅਮਰ ਹੋ ਗਿਆ ਇਹ ਮਸਤੀ ਇੱਕ ਵਾਰੀ ਸੁਬਾ ਨੇ ਉਤਰੇ ਹੋ ਸੁਬਾ ਨੇ ਉਤਰੇ ਸ਼ਾਮ ਨੇ ਉਤਰੇ ਨਾਨਕ ਨਾਮ ਕਮਾਰੀ ਜਿਸਨੇ ਪੀਤੀ ਅਮਰ ਹੋ ਗਿਆ ਇਹ ਮਸਤੀ ਇੱਕ ਵਾਰੀ ਸੁਬਾ ਨੇ ਉਤਰੇ ਹੋ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ। ਸ਼ਾਮ ਦੇ ਸੱਜੇ ਦੀਵਾਨਾਂ ਦੀ ਹਾਜ਼ਰੀ ਅੰਦਰ ਚੌਂਕੜੇ ਲਾ ਕੇ ਸੱਜ ਬੈਠੇ ਸਨਮਾਨ ਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਵਾਜ ਪਿਆਰੇ ਗੁਰੂ ਖਾਲਸਾ ਸਤਸੰਗ ਜੀਓ, ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਆਵਾਜ਼ ਵਿੱਚ ਕਹੋ ਸਤਨਾਮ ਵਾਹਿਗੁਰੂ। ਵੱਡ ਭਾਗੇ ਹਾਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠ ਕੇ ਆਪਣੇ ਇਲਾਹੀ ਬਾਣੀ ਦੇ ਕੀਰਤਨ ਔਰ ਉਹਦੇ ਤੋਂ ਬਾਅਦ ਆਪਣੇ ਲੜੀਵਾਰ ਇਤਿਹਾਸ ਦੀ ਕਥਾ ਸ਼ਰਵਣ ਕਰਨ ਤੋਂ ਬਾਅਦ ਇਤਿਹਾਸ ਦੀ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਆਪ ਸੱਜ ਕੇ ਬੈਠੇ ਹੋ। ਮੈਂ ਅਕਸਰ ਕਈ ਵਾਰ ਸੋਚਣ ਦਾ ਯਤਨ ਕੀਤਾ ਹੈ ਕਿ ਇੱਕ ਕੰਮ ਸਾਡੇ ਦੋਹਾਂ ਧਿਰਾਂ ਦਾ ਮਨੋਰਥ ਬਣ ਗਿਆ, ਤੁਸੀਂ ਇਤਿਹਾਸ ਸਰਵਣ ਕਰਨ ਲਈ ਸੱਜ ਕੇ ਬੈਠਦੇ ਹੋ, ਸਟੇਜ ਉੱਤੇ ਢਾਡੀ ਜਥਾ ਇਤਿਹਾਸ ਦੀ ਵਿਚਾਰ ਬਿਨੈ ਕਰਨ ਲਈ ਹਾਜ਼ਰ ਹੁੰਦਾ ਹੈ। ਮੰਨ ਲਓ ਕੋਈ ਸਾਡੇ ਉੱਤੇ ਸਵਾਲ ਕਰਕੇ ਇਸ ਗੱਲ ਨੂੰ ਪੁੱਛ ਲਵੇ ਕਿ ਜਿਹੜਾ ਇਤਿਹਾਸ ਸੁਣਾਉਣ ਵਾਸਤੇ ਸਟੇਜ ਉੱਤੇ ਢਾਡੀ ਜਥਾ ਹਾਜ਼ਰ ਹੁੰਦਾ ਹੈ, ਤੁਸੀਂ ਇਤਿਹਾਸ ਸਰਵਣ ਕਰਨ ਲਈ ਸੱਜ ਕੇ ਬੈਠਦੇ ਹੋ, ਉਹ ਇਤਿਹਾਸ ਹੈ ਕੀ ਹੈ? ਮੰਨ ਲਓ ਸਾਡੇ ਉੱਤੇ ਕੋਈ ਸਵਾਲ ਕਰਕੇ ਪੁੱਛੇ ਕਿ ਗੁਰਦੁਆਰੇ ਦੀ ਬਿਲਡਿੰਗ ਕਿਉਂ ਉਸਾਰੀ ਗਈ, ਅਸੀਂ ਜਵਾਬ ਦੇਵਾਂਗੇ ਕਿ ਹਿੰਦੁਸਤਾਨ ਦੀ ਧਰਤੀ ਉੱਤੋਂ ਆ ਕੇ ਜਦੋਂ ਸਿੱਖ ਆਤਮਾ ਸਥਾ ਉੱਤੇ ਵਸੀਆਂ, ਆਪਣੇ ਗੁਰੂ ਦੀ ਯਾਦ ਅੰਦਰ ਉਹਨਾਂ ਇਕੱਤਰ ਹੋ ਕੇ ਜੁੜਨ ਲਈ ਇੱਕ ਥਾਂ ਚੁਣੀ ਔਰ ਉਸ ਥਾਂ ਉੱਤੇ ਬਿਲਡਿੰਗ ਸਾਰ ਕੇ ਉਸ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਇਸ ਲਈ ਕਿ ਅਸੀਂ ਗੁਰੂ ਦੀ ਗੋਦ ਅੰਦਰ ਸੱਜ ਬੈਠ ਕੇ ਆਪਣੇ ਗੁਰੂ ਦੀ ਗੱਲ ਕਰ ਸਕੀਏ, ਆਪਣੇ ਗੁਰੂ ਦੀ ਗੱਲ ਸੁਣ ਸਕੀਏ। ਇਤਿਹਾਸ ਹੈ ਕਿ ਅਕਸਰ ਜਿਸ ਚੀਜ਼ ਦਾ ਕੋਈ ਨਾਮ ਹੈ ਉਸਦਾ ਵਜੂਦ ਵੀ ਜ਼ਰੂਰ ਹੈ। ਮੈਂ ਅਰਜ਼ ਕਰ ਦੇਣੀ ਚਾਹੁੰਦਾ ਹਾਂ, ਅਸੀਂ ਕਈ ਸ਼ਬਦ ਆਪਣੀ ਰਸਨਾ ਤੋਂ ਰੋਜ਼ ਵਰਤਦੇ ਹਾਂ ਜਿਹੜੇ ਉਹ ਸਾਡੀ ਪੰਜਾਬੀ ਜ਼ਬਾਨ ਦੇ ਸ਼ਬਦ ਨਹੀਂ। ਇੱਕ ਸ਼ਬਦ ਆਪਨੇ ਜ਼ਰੂਰ ਵਰਤਿਆ ਹੋਵੇਗਾ, ਆਪਣੇ ਘਰ ਤੋਂ ਚੱਲਿਓ ਅਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਣਾ ਹੈ, ਹਜ਼ੂਰ ਦੇ ਪਾਵਨ ਚਰਨ ਅੰਦਰ ਆਪਣੇ ਮਨ ਦੀ ਭਾਵਨਾ ਰੱਖਣੀ ਹੈ। ਤੁਹਾਡੀ ਰਸਨਾ ਤੋਂ ਵਰਤਿਆ ਗਿਆ ਗੁਰੂ ਸ਼ਬਦ ਵੀ ਪੰਜਾਬੀ ਜ਼ਬਾਨ ਦਾ ਸ਼ਬਦ ਨਹੀਂ। ਸਾਡੇ ਦਿਲ ਅੰਦਰ ਇੱਕ ਗੱਲ ਸ਼ਰਧਾ ਘਰ ਕਰ ਗਈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਹੈ, ਪਰ ਯਾਦ ਰੱਖਿਆ ਜੇ ਨਾ ਵਰਤਿਆ ਗਿਆ ਗੁਰੂ ਸ਼ਬਦ ਪੰਜਾਬੀ ਜ਼ਬਾਨ ਦਾ ਸ਼ਬਦ ਹੈ, ਨਾ ਲੰਗਰ ਪੰਜਾਬੀ ਜ਼ਬਾਨ ਦਾ ਸ਼ਬਦ ਹੈ। ਮੇਰੀ ਕੌਮ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਜੋੜਿਆ ਖਾਲਸਾ, ਪੰਜਾਬੀ ਜ਼ਬਾਨ ਦਾ ਸ਼ਬਦ ਨਹੀਂ ਹੈ। ਅਸੀਂ ਕਹਿੰਦੇ ਸਿੱਖ ਕੌਮ ਨੇ ਬਹੁਤੀਆਂ ਸ਼ਹਾਦਤਾਂ ਦਿੱਤੀਆਂ, ਪੰਜਾਬੀ ਜ਼ਬਾਨ ਦਾ ਸ਼ਬਦ ਨਹੀਂ ਹੈ ਸ਼ਹਾਦਤ। ਅਸੀਂ ਕਹਿੰਦੇ ਜਿੰਨੇ ਸ਼ਹੀਦ ਸਿੱਖ ਕੌਮ ਨੇ ਪੈਦਾ ਕੀਤੇ ਨੇ ਦੁਨੀਆਂ ਦੀ ਕੋਈ ਕੌਮ ਪੈਦਾ ਨਹੀਂ ਕਰ ਸਕੀ। ਯਾਦ ਰੱਖੀਏ ਜੇ ਸ਼ਹੀਦ ਸ਼ਬਦ ਵੀ ਪੰਜਾਬੀ ਜ਼ਬਾਨ ਦਾ ਸ਼ਬਦ ਨਹੀਂ, ਇਵੇਂ ਵਰਤੇ ਜਾਣ ਵਾਲੇ ਸਾਡੀ ਜ਼ਬਾਨ ਤੋਂ ਜਿਹੜੇ ਪੰਜਾਬੀ ਜ਼ਬਾਨ ਦੇ ਸ਼ਬਦ ਨੇ ਅਸੀਂ ਰੋਜ਼ ਵਰਤਦੇ ਹਾਂ। ਇਤਿਹਾਸ ਸ਼ਬਦ ਵੀ ਸਾਡੀ ਜ਼ਬਾਨ ਤੋਂ ਵਰਤਿਆ ਜਾਣ ਵਾਲਾ ਪੰਜਾਬੀ ਦਾ ਲਫਜ਼ ਨਹੀਂ ਹੈ। ਸੰਸਕ੍ਰਿਤ ਭਾਸ਼ਾ ਦੇ ਦੋ ਅੱਖਰਾਂ ਦਾ ਸੁਮੇਲ ਹੈ ਇਤਿਹਾਸ। ਇਤ ਦਾ ਮਤਲਬ ਹੈ ਪੁਰਾਣਾ, ਖਾਸ ਦਾ ਮਤਲਬ ਹੈ ਹਾਦਸਾ। ਇਹ ਪੁਰਾਣੀ ਘਟਨਾ ਸਾਡੇ ਬਜ਼ੁਰਗਾਂ ਨਾਲ ਕਿਵੇਂ ਵਾਪਰੀ, ਅਸੀਂ ਉਸ ਚੀਜ਼ ਦਾ ਸਾਹਮਣਾ ਕਿਵੇਂ ਕੀਤਾ ਹੈ। ਵਾਰ ਵਾਰ ਅਸੀਂ ਸਟੇਜ ਉੱਤੇ ਆਪਣੇ ਬਜ਼ੁਰਗਾਂ ਨਾਲ ਵਾਪਰੀਆਂ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਕੇ, ਅਗਰ ਜੇ ਉਹ ਘਟਨਾ ਸਾਡੇ ਨਾਲ ਵਾਪਰ ਜਾਏ, ਸਾਡੇ ਬਜ਼ੁਰਗਾਂ ਨੇ ਉਸ ਦਾ ਸਾਹਮਣਾ ਕਿਵੇਂ ਕੀਤਾ, ਅਸੀਂ ਉਸ ਦਾ ਸਾਹਮਣਾ ਕਿਵੇਂ ਕਰਨਾ ਹੈ। ਇਤਿਹਾਸ ਦੇ ਪੱਤਰੇ ਉੱਤੋਂ ਅਕਸਰ ਕੁਝ ਲੱਭਣ ਦਾ ਯਤਨ ਕਰਦੇ ਹਾਂ। ਆਪ ਇਤਿਹਾਸ ਦੀ ਵਿਚਾਰ ਸਰਵਣ ਕਰਨ ਤੋਂ ਬਾਅਦ ਤੁਹਾਡੀ ਇੱਥੇ ਕੋਲੋਂ ਇਤਿਹਾਸ ਦੀ ਵਿਚਾਰ ਸਰਵਣ ਕਰਨ ਲਈ ਚੌਂਕੜੇ ਲਾ ਕੇ ਸੱਜ ਕੇ ਬੈਠੇ ਹੋ। ਮੈਂ ਅਕਸਰ ਸਟੇਜਾਂ ਉੱਤੇ ਬੇਨਤੀ ਕਰਿਆ ਕਰਦਾ ਹਾਂ ਕਿ ਇਤਿਹਾਸ ਨੂੰ ਜਾਣ ਕੇ ਹੀ ਅਸੀਂ ਆਉਣ ਵਾਲੀ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਕਰ ਸਕਦੇ ਹਾਂ। ਸਟੇਜਾਂ ਉੱਤੇ ਜਿੱਥੇ ਤੁਹਾਡੀ ਜਥਿਆਂ ਕੋਲੋਂ ਇਤਿਹਾਸ ਸਰਵਣ ਕਰਦੇ ਹਾਂ, ਉੱਥੇ ਆਪ ਵੀ ਇਤਿਹਾਸ ਨੂੰ ਪੜ੍ਹ ਕੇ ਉਹਦੇ ਵਿੱਚੋਂ ਕੁਝ ਲੱਭਣ ਦਾ ਯਤਨ ਕਰਿਆ ਕਰੀਏ। ਕਿਉਂਕਿ ਮੇਰੇ ਸਮਾਜ ਅੰਦਰ ਜੇ ਮੈਂ ਕਹਿ ਦਿਆ ਕਿ ਬਹੁਤੀ ਦਿਲਚਸਪੀ ਨਹੀਂ ਅਸੀਂ ਇਤਿਹਾਸ ਨੂੰ ਪੜ੍ਹ ਕੇ ਉਹਦੇ ਵਿੱਚੋਂ ਕੁਝ ਲੱਭਣ ਦਾ ਯਤਨ ਕਰੀਏ, ਫਿਰ ਯਾਦ ਰੱਖਿਆ ਜੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁਲਾ ਦਿੰਦੀਆਂ ਨੇ, ਉਸ ਕੌਮ ਦੀ ਜ਼ਿੰਦਗੀ ਕੀ ਹੈ। ਕਵੀ ਪਾਰਸ ਜੀ ਨੇ 4 ਸਤਰਾਂ ਅੰਦਰ ਜ਼ਿਕਰ ਕੀਤਾ ਹੈ, ਉਹ ਕਹਿੰਦੇ ਨਾਲ ਮੰਤਰਾ ਨਹੀਂ ਮਿਸਾਲ ਬਲਦੀ, ਤੇਲ ਮੁੱਕੇ ਤੇ ਦੀਵਾ ਹੋ ਗੁੱਲ ਜਾਵੇ, ਲੱਖ ਯਤਨ ਕਰੀਏ ਨਾ ਉਹ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ, ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜਿੱਥੇ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿੱਟ ਜਾਂਦੀ ਹਰਫ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਔਰ ਦੁਨੀਆਂ ਦੇ ਨਕਸ਼ੇ ਵਿੱਚੋਂ ਐਵੇਂ ਖਤਮ ਹੋ ਜਾਂਦੀ ਹੈ। ਕਵੀ ਪਾਰਸ ਜੀ ਕਹਿੰਦੇ ਨੇ ਜਿਵੇਂ ਬੱਚਾ ਸਲੇਟ ਉੱਤੇ ਜਾਂ ਫੱਟੀ ਉੱਤੇ ਹਰਫ ਗਲਤ ਪਾ ਦੇਵੇ, ਉਸ ਨੂੰ ਪਾਣੀ ਦੀ ਮਦਦ ਨਾਲ ਮਿਟਾ ਦਿਆ ਕਰਦਾ। ਅਤੇ ਜਿਹੜੀਆਂ ਕੌਮਾਂ ਨੇ ਇਤਿਹਾਸ ਯਾਦ ਰੱਖਿਆ ਹੈ, ਕਵੀ ਪੰਛੀ ਜੀ ਨੇ 4 ਸਤਰਾਂ ਦਾ ਜ਼ਿਕਰ ਕੀਤਾ, ਉਹ ਕਹਿੰਦੇ ਸੁਰਮਾ ਆਪਣਾ ਤਨ ਰਗੜਾਏ ਪਹਿਲਾਂ, ਪਿੱਛੋਂ ਨੈਣਾ ਦੀ ਜੋਤ ਆਬਾਦ ਰੱਖੇ, ਹਿਰਦੇ ਆਪਣੇ 'ਚੋਂ ਰੱਬ ਲੱਭ ਲੈਂਦਾ, ਸਬਰ ਸੱਤ ਸੰਤੋਖ ਜੋ ਸਾਧ ਰੱਖੇ, ਉਹਨੇ ਕਿਸੇ ਨੂੰ ਸਿੱਖਿਆ ਕੀ ਦੇਣੀ, ਜਿਹੜਾ ਘਰ ਦੇ ਵਿੱਚ ਫਸਾਦ ਰੱਖੇ, ਖਿੜੀ ਰਹੇ ਉਹ ਪੰਛੀਆ ਫੁੱਲ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ। ਇਹੀ ਕਾਰਨ ਹੈ ਕਿ ਸਿੱਖ ਕੌਮ ਨੇ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਯਾਦ ਰੱਖਿਆ ਔਰ ਅੱਜ ਗੁਲਾਬ ਦੇ ਫੁੱਲ ਵਾਂਗ ਸੰਸਾਰ ਦੇ ਨਕਸ਼ੇ ਅੰਦਰ ਖਿੜੀ ਹੋਈ। ਜੇ ਕਿਤੇ ਕੌਮਾਂ ਦੀ ਜ਼ਿੰਦਗੀ ਦਾ ਇਤਿਹਾਸ ਪੜ੍ਹ ਕੇ ਵੇਖਿਆ ਜਾਏ ਔਰ ਸੰਸਾਰ ਦੀਆਂ ਸਾਰੀਆਂ ਕੌਮਾਂ ਤੋਂ ਛੋਟੀ ਹੈ ਸਿੱਖ ਕੌਮ, ਸਭ ਤੋਂ ਘੱਟ ਉਮਰ ਹੈ ਸਿੱਖ ਕੌਮ ਦੀ, ਪਰ ਜਿੰਨੀਆਂ ਪਲਾਂਘਾਂ ਜਿੰਨਾ ਇਤਿਹਾਸ ਮੇਰੀ ਕੌਮ ਨੇ ਰਚਿਆ ਔਰ ਦੁਨੀਆਂ ਦੀ ਕੋਈ ਤਾਰੀਖ ਨਹੀਂ ਰਚ ਸਕੀ, ਕੋਈ ਕੌਮ ਨਹੀਂ ਰਚ ਸਕੀ। ਸਤਿਕਾਰਯੋਗ ਸਾਧ ਸੰਗਤ, ਆਓ ਮੈਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਲੜੀਵਾਰ ਤੁਹਾਡੇ ਸਾਹਮਣੇ ਆਰੰਭ ਕੀਤਾ ਸੀ, ਜਿੱਥੋਂ ਕੱਲ੍ਹ ਦੇ ਦਵਾਨੰਦਰੀ ਇਤਿਹਾਸ ਨੂੰ ਵਿਚਾਰ ਨੂੰ ਛੱਡਿਆ ਸੀ, ਉੱਥੋਂ ਮੁੜ ਆਰੰਭ ਕਰਨ ਦੀ ਆਗਿਆ ਤੁਹਾਡੇ ਕੋਲ। ਯੁੱਗ ਪੁਰਸ਼ ਪਰਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ, ਮਰਦ ਅਗੰਬੜਾ ਗਰੀਬਾਂ ਦੇ ਮਸੀਹਾ, ਦੁਖੀਆਂ ਦੇ ਹਮਦਰਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਫਤਿਹ ਦੇ ਸਿਮਰਨ ਨਾਲ ਆਪ ਕੋਲੋਂ ਲੈਣੀ ਜ਼ਰੂਰੀ ਸਮਝਦਾ ਹੈ, ਇਤਿਹਾਸ ਦੇ ਪੱਤੇ ਆਰੰਭ ਕਰ ਸਕਾ। ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ, ਮੈਂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਪੜ੍ਹਦਾ ਹਾਂ ਔਰ ਉਹਦੇ ਨਾਲ ਸਮਾਜ ਦਾ ਮਤਾਲਿਆ ਕੀਤਾ ਜਾ ਸਕੇ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਕਤ ਸੀ, ਵਕਤ ਦਾ ਬਾਦਸ਼ਾਹ ਔਰੰਗਜ਼ੇਬ, ਉਹਦੀ ਜ਼ੁਲਮੀ ਤਲਵਾਰ ਇੰਨੀ ਨਿਰਦੋਸ਼ਾਂ ਦੇ ਗਲਾਂ ਉੱਤੇ ਚੱਲਦੀ ਸੀ ਕਿ ਹਰ ਇੱਕ ਬੰਦਾ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤਰਾਸ ਤਰਾਸ ਕਰ ਰਿਹਾ ਸੀ। ਜਦੋਂ ਹਿੰਦੁਸਤਾਨ ਦੀ ਨਿਮਾਣੀ ਪ੍ਰਜਾ ਇਹਨਾਂ ਜ਼ੁਲਮਾਂ ਤੋਂ ਭਾਰ ਥੱਲੇ ਡਰਦੀ ਕਰਲਾ ਉੱਠੀ, ਜਦੋਂ ਉਹਨਾਂ ਦੀ ਕੋਈ ਸਾਰ ਲੈਣ ਵਾਸਤੇ ਸ਼ਕਤੀ ਮੈਦਾਨ ਵਿੱਚ ਨਾ ਰਹੀ, ਇੱਕ ਸ਼ਾਇਰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹਿੰਦੁਸਤਾਨ ਦੀ ਨਿਮਾਣੀ ਪ੍ਰਜਾ ਦੀ ਸਾਰ ਲਈ, ਉਹ ਕਹਿੰਦੇ ਭਾਰਤ ਮਾਂ ਦੇ ਅਥਰੂ ਵੇਖ ਡੁੱਲਦੇ, ਜਦੋਂ ਨਿਰਾਸ਼ਤਾ ਵਿੱਚ ਭਾਰਤ ਮਾਂ ਕੁਰਲਾ ਉੱਠੀ, ਉਹ ਕਹਿੰਦੇ ਭਾਰਤ ਮਾਂ ਦੇ ਅਥਰੂ ਵੇਖ ਡੁੱਲਦੇ, ਡੁੱਲਿਓ ਦਰਦ ਅੰਦਰ ਖੂਨ ਡੋਲਿਆ ਤੂੰ, ਹਿੰਮਤ ਨਾਲ ਆ ਤੋਲਵੇਂ ਜ਼ੁਲਮ ਤਾਹੀ, ਧਰ ਕੇ ਤੇਗ ਦੀ ਨੋਕ ਤੇ ਤੋਲਿਆ ਤੂੰ, ਉਹ ਜਿਹਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ, ਰਸਤਾ ਨਵਾਂ ਕੁਰਬਾਨੀ ਦਾ ਖੋਲਿਆ ਤੂੰ, ਹਿੰਦੀ ਸ਼ਮਾਂ ਤੇ ਵਾਂਗ ਪਰਵਾਨਿਆਂ ਦੇ, ਕਲਗੀ ਵਾਲਿਆ ਕੋੜਮਾ ਘੋਲਿਆ ਤੂੰ, ਤੇਰਾ ਦਿਲ ਪਰਬਤ ਹੈ ਕਦੇ ਡੋਲਿਆ ਨਾ, ਤੇਰਾ ਦਿਲ ਪਰਬਤ ਕਦੇ ਡੋਲਿਆ ਨਾ, ਮਾਤਾ ਪਿਤਾ ਸ਼ਹੀਦ ਕਰਵਾ ਕੇ ਤੇ ਤੂੰ ਸੀ ਸਿੱਖੀ ਦਾ ਮਹਿਲ ਤਿਆਰ ਕੀਤਾ, ਬੱਚੇ ਨੀਹਾਂ ਦੇ ਵਿੱਚ ਚਨਵਾ ਕੇ ਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਨੇ ਆਪਣੇ ਲਖਤੇ ਜ਼ਿਕਰ ਕੌਮ ਤੋਂ ਕੁਰਬਾਨ ਕੀਤੇ। ਮੈਂ ਰਾਜ ਦੇ ਦੀਵਾਨ ਅੰਦਰ ਅਰਜ਼ ਕਰਿਆ ਸਾਂ, ਰਾਏ ਕੱਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਸਨ, ਤੇ ਨੂਰੇ ਮਾਹੀ ਨੇ ਆਣ ਕੇ ਖਬਰ ਦਿੱਤੀ ਸੀ ਦਾਤਾ ਤੇਰੇ ਛੋਟੇ ਮਾਸੂਮ ਪੁੱਤ ਸਰਹੰਦ ਦੀਆਂ ਦੁਆਰਾਂ ਅੰਦਰ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਹਨ ਤੇ ਮੇਰੇ ਸਤਿਗੁਰੂ ਦੇ ਚਿਹਰੇ ਉੱਤੇ ਨਿਰਾਸ਼ਤਾ ਨਹੀਂ ਸੀ ਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਲ ਵਿੱਚ ਪੱਲਾ ਪਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ ਕਿ ਹੇ ਅਕਾਲ ਪੁਰਖ ਜਿਹੜੀਆਂ ਪੁੱਤਰਾਂ ਦੀਆਂ ਦਾਤਾਂ ਤੂੰ ਮੈਨੂੰ ਬਖਸ਼ਿਸ਼ ਕੀਤੀਆਂ ਨੇ ਔਰ ਤੂੰ ਮੇਰੇ ਕੋਲੋਂ ਵਾਪਸ ਲਈਆਂ ਨੇ, ਮੇਰਾ ਤੇ ਇਹਦੇ ਵਿੱਚ ਤਿਲ ਵੀ ਨਹੀਂ ਗਿਆ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਮੇ ਜੱਟਪੁਰੇ ਦੀ ਧਰਤੀ ਉੱਤੋਂ ਲਖਮੀਰ ਸ਼ਮੀਰ ਅਤੇ ਤਖਤਮਲ ਦੇ ਕਹਿਣੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਨਾਲ ਔਰ ਦੀਨੇ ਪਿੰਡ ਅੰਦਰ ਚਲੇ ਗਏ ਸਨ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਨੇ ਪਿੰਡ ਅੰਦਰ ਬੈਠੇ ਸਨ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਛੀ ਵਾੜੇ ਨੂੰ ਛੱਡਣਾ, ਉੱਚ ਦਾ ਪੀਰ ਬਣ ਕੇ ਅੱਗੇ ਚਲੇ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਇਹ ਖਬਰਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਕੰਨਾਂ ਵਿੱਚ ਪਈਆਂ ਔਰ ਉਸਨੇ ਫੌਜ ਨੂੰ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਏ। ਅਤੇ ਇਹ ਖਬਰਾਂ ਵੀ ਸਰਹਿੰਦ ਦੇ ਨਾਜ ਵਜ਼ੀਰ ਖਾਂ ਨੂੰ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਵੇਲੇ ਲਖਮੀਰ ਸ਼ਮੀਰ ਅਤੇ ਤਖਤਮਲ ਦੇ ਪਾਸ ਬੈਠਾ ਹੈ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰ ਦੇਣੀ ਚਾਹੁੰਦਾ ਹਾਂ ਲਖਮੀਰ ਸ਼ਮੀਰ ਅਤੇ ਤਖਤਮਲ ਕੌਣ ਸਨ? ਅਸੀਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨੀ ਇਤਿਹਾਸ ਪੜ੍ਹਦੇ ਹਾਂ। ਮੇਰੇ ਹਜ਼ੂਰ ਨੇ ਚਾਰ ਲੜਾਈਆਂ ਆਪਣੀ ਜ਼ਿੰਦਗੀ ਵਿੱਚ ਲੜੀਆਂ। ਇੱਕ ਲੜਾਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਲੜੀ ਔਰ ਦੂਸਰੀ ਲੜਾਈ ਹਰਗੋਬਿੰਦਪੁਰੇ ਦੇ ਮੁਕਾਮ ਉੱਤੇ ਰਿਆੜਕੀ ਦੇ ਇਲਾਕੇ ਅੰਦਰ ਲੜੀ। ਤੀਸਰੀ ਲੜਾਈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਲਵੇ ਦੀ ਧਰਤੀ ਉੱਤੇ ਲੜੀ ਸੀ। ਕਾਂਗੜ ਪਿੰਡ ਦੇ ਰਹਿਣ ਵਾਲਾ ਰਾਏ ਜੋਧ ਇਸ ਇਲਾਕੇ ਦਾ ਚੌਧਰੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੀ। ਉਹਨੇ ਹੱਥ ਜੋੜ ਕੇ ਕਿਹਾ, ਦਾਤਾ ਮੇਰੀ ਫੌਜ, ਮੇਰੀ ਜਿੰਨੀ ਵੀ ਤਾਕਤ ਹੈ ਔਰ ਮੇਰਾ ਪੰਜ ਭੂਤਕ ਸਰੀਰ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲ ਬੈਠਣ ਦਾ ਮਾਣ ਬਖਸ਼ਿਆ ਸੀ। ਸੱਚਮੁੱਚ ਹੀ ਰਾਏ ਯੋਧ ਨੇ ਜੋ ਕੁਝ ਆਪਣੀ ਰਸਨਾ ਤੋਂ ਕਿਹਾ ਸੀ ਉਹ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਅਰਪਣ ਕਰਕੇ ਵਿਖਾਇਆ। ਇਤਿਹਾਸ ਕਹਿੰਦੇ ਕਾਜੀ ਕਮਰਬੇਗ ਮੈਦਾਨੇ ਜੰਗ ਨੂੰ ਲੜਨ ਵਾਸਤੇ ਆਇਆ ਅਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਲੈ ਕੇ ਰਾਏ ਯੋਧ ਅੱਗੇ ਵਧੇ ਸਨ ਔਰ ਗਾਜੀ ਕਮਰ ਬੇਗ ਨੂੰ ਮੈਦਾਨੇ ਜੰਗ ਅੰਦਰ ਹਾਰ ਦੇ ਕੇ ਮਾਰ ਕੇ ਖਤਮ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਮਦਦ ਰਾਏ ਯੋਧ ਨੇ ਕੀਤੀ ਸੀ। ਰਾਏ ਯੋਧ ਦੀ ਔਲਾਦ ਵਿੱਚੋਂ ਨੇ ਲਖਮੀਰ ਸ਼ਮੀਰ ਅਤੇ ਤਖਤਮਾਲੇ ਤਿੰਨੇ ਹੀ ਪੋਤਰੇ ਨੇ ਰਾਏ ਯੋਧ ਦੇ ਔਰ ਰਾਏ ਯੋਧ ਨੇ ਕਾਂਗੜਾ ਪਿੰਡ ਵਸਾਇਆ ਔਰ ਜਿਸ ਇਲਾਕੇ ਦਾ ਚੌਧਰੀ ਸੀ ਔਰ ਇਹਦੀ ਔਲਾਦ ਨੇ ਕਾਂਗੜੇ ਵਿੱਚੋਂ ਉੱਠ ਕੇ ਨਜ਼ਦੀਕ ਇੱਕ ਪਿੰਡ ਵਸਾਇਆ ਜਿਸ ਪਿੰਡ ਦਾ ਨਾਮ ਰੱਖਿਆ ਗਿਆ ਦੀਨਾ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੰਮੇ ਜੱਟਪੁਰੇ ਦੀ ਧਰਤੀ ਤੋਂ ਉੱਠੇ ਅਤੇ ਇਸ ਦੀਨੇ ਪਿੰਡ ਅੰਦਰ ਲਖਮੀਰ ਸ਼ਮੀਰ ਅਤੇ ਤਖਤਮਲ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਨਾਲ ਲੈ ਗਏ ਕਿ ਹਜ਼ੂਰ ਆਉਣ ਵਾਲਾ ਸਮਾਂ ਤੁਹਾਡੇ ਸਿਰ ਉੱਤੇ ਮੁਸੀਬਤਾਂ ਭਰਿਆ ਹੈ, ਅਸੀਂ ਆਪਣੀ ਤਾਕਤ ਲਾ ਕੇ ਤੁਹਾਡੀ ਰਖਵਾਲੀ ਕਰਾਂਗੇ। ਇਤਿਹਾਸ ਕਹਿੰਦਾ ਦੇਸ਼ ਰਾਜ ਇਸ ਪਿੰਡ ਦੇ ਤਰਖਾਣ ਨੇ ਇੱਕ ਚੁਬਾਰਾ ਬਣਾਇਆ ਹੋਇਆ ਹੈ ਔਰ ਉਸ ਨੂੰ ਲਿੰਬੀਆ ਪੁੱਜਿਆ ਹੈ। ਅੱਜ ਵਰਗਾ ਸਮਾਂ ਨਹੀਂ ਸੀ, ਕੱਚੇ ਮਕਾਨ ਉਸਾਰੇ ਜਾਂਦੇ ਸਨ ਔਰ ਲਖਮੀਰ ਸ਼ਮੀਰ ਅਤੇ ਤਖਤਮਲ ਨੇ ਔਰ ਉਸ ਦੇ ਚੁਬਾਰੇ ਅੰਦਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਟਿਕਾਣਾ ਕਰਵਾ ਦਿੱਤਾ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਸ ਥਾਂ ਉੱਤੇ ਬੈਠ ਗਏ। ਹਜ਼ੂਰ ਕੋਲੋਂ ਲਖਮੀਰ ਸ਼ਮੀਰ ਔਰ ਤਖਤਮਲ ਨੇ ਸੇਵਾ ਪੁੱਛੀ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਡੇ ਕੋਲ ਹਾਂ ਔਰ ਜੋ ਤੁਹਾਡੇ ਦਿਲ ਅੰਦਰ ਆਉਂਦੀ ਹੈ ਔਰ ਤੁਸੀਂ ਆਪਣੇ ਦਿਲ ਅੰਦਰ ਸੋਚ ਕੇ ਔਰ ਇਸ ਸਮੇਂ ਦੀ ਰਫਤਾਰ ਨਾਲ ਰਲ ਕੇ ਚੱਲੋ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਸੁਣਨ ਤੋਂ ਬਾਅਦ ਲਖਮੀਰ ਸ਼ਮੀਰ ਅਤੇ ਤਖਤਮਲ ਤਿੰਨ ਭਰਾਵਾਂ ਨੇ ਆਪਣੇ ਮਨ ਅੰਦਰ ਫੈਸਲਾ ਕੀਤਾ ਕਿ ਜਿਵੇਂ ਸਾਡੇ ਵੱਡਿਆਂ ਨੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਬਾਰ ਅੰਦਰ ਮਾਣ ਪਾਇਆ ਹੈ, ਜਿਵੇਂ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕੋਲੋਂ ਬਖਸ਼ਾਂ ਲਈਆਂ ਸਨ, ਇਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਵੀ ਹਾਸਲ ਕੀਤੀਆਂ ਜਾਣ ਔਰ ਇਹਨਾਂ ਦੀ ਸੇਵਾ ਵਿੱਚ ਜੁਟਿਆ ਜਾਏ। ਸਤਿਕਾਰਯੋਗ ਸਾਧ ਸੰਗਤ, ਇਹ ਖਬਰਾਂ ਸਰਹੰਦ ਦੇ ਨਾਦ ਵਜ਼ੀਰ ਖਾਂ ਦੇ ਕੰਨਾਂ ਅੰਦਰ ਪਈਆਂ ਕਿ ਅਨੰਦਪੁਰ ਦਾ ਵਾਸੀ ਚਮਕੌਰ ਦੀ ਕੱਚੀ ਹਵੇਲੀ ਦਾ ਭਗੌੜਾ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਵਿੱਚੋਂ ਨਿਕਲ ਜਾਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਲਖਮੀਰ ਸ਼ਮੀਰ ਅਤੇ ਤਖਤਮਲ ਦੇ ਪਾਸ ਬੈਠਾ ਹੈ, ਆਪਣੇ ਹੱਥ ਅੰਦਰ ਕਲਮ ਲੈ ਕੇ ਸਰਹਿੰਦ ਦੇ ਨਾਦ ਵਜ਼ੀਰ ਖਾਂ ਨੇ ਲਖਮੀਰ ਦੇ ਨਾਮ ਉੱਤੇ ਇੱਕ ਚਿੱਠੀ ਲਿਖੀ। ਆਖੀਏ ਲਖਮੀਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸਰਕਾਰ ਦਾ ਬਾਗੀ ਹੈ, ਚਮਕੌਰ ਦਾ ਭਗੌੜਾ ਹੈ, ਚੰਗਾ ਹੋਇਆ ਉਹ ਤੁਹਾਡੇ ਪਾਸ ਆਣ ਬੈਠਾ ਹੈ ਔਰ ਮੈਂ ਤੁਹਾਨੂੰ ਇਹ ਚਿੱਠੀ ਲਿਖ ਕੇ ਭੇਜ ਰਿਹਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰੇ ਹਵਾਲੇ ਕਰ ਦਿੱਤਾ ਜਾਏ। ਅਗਰ ਜੇ ਇਸ ਦੀ ਮਦਦ ਕਰਨ ਵਾਸਤੇ ਆਪ ਇਸ ਦਾ ਸਾਥ ਦਿਓਗੇ ਔਰ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ ਔਰ ਇਹ ਮੇਰਾ ਹੁਕਮ ਸਰਕਾਰ ਕੀ ਖੁਦਾ ਵੀ ਨਹੀਂ ਉਲਟਾ ਸਕਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮੇਰੇ ਸਾਹਮਣੇ ਪੇਸ਼ ਕਰ ਦਿੱਤਾ ਜਾਏ ਸਤਿਕਾਰਯੋਗ ਸਾਧ ਸੰਗਤ ਇਹ ਚਿੱਠੀ ਲਖਮੀਰ ਸ਼ਮੀਰ ਅਤੇ ਤਖਤਮਲ ਕੋਲ ਆਈ ਜਦੋਂ ਉਹਨਾਂ ਤਿੰਨ ਭਰਾਵਾਂ ਨੇ ਚਿੱਠੀ ਪੜ੍ਹੀ ਇਹਦੇ ਉੱਤੇ ਫੈਸਲਾ ਕੀਤਾ ਗਿਆ ਕਿ ਕੀ ਕੀਤਾ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਜ਼ੀਰ ਖਾਂ ਦੇ ਗ੍ਰਿਫਤਾਰ ਕਰਵਾ ਦਿੱਤਾ ਜਾਏ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਰਾਖੀ ਕੀਤੀ ਜਾਏ ਇਹਨਾਂ ਦੇ ਮਨ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦਾ ਪਿਆਰ ਜਾਗ ਉੱਠਿਆ ਇਹਨਾਂ ਆਪਣੇ ਮਨ ਅੰਦਰ ਫੈਸਲਾ ਕੀਤਾ ਕਿ ਸਰਹਿੰਦ ਦੇ ਨਾਜ਼ਮ ਵਜ਼ੀਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਉਸਦੇ ਹਵਾਲੇ ਨਹੀਂ ਕੀਤਾ ਜਾਵੇਗਾ ਸਦੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਇਮਦਾਦ ਕਰਦੇ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦਿੱਤਾ ਜਾਏ ਲਖਮੀਰ ਸ਼ਮੀਰ ਅਤੇ ਤਖਤਮਲ ਇਹਨਾਂ ਤਿੰਨ ਭਰਾਵਾਂ ਨੇ ਸਲਾਹ ਕਰਨ ਤੋਂ ਬਾਅਦ ਸਰਹੰਦ ਦੇ ਵਜ਼ੀਰ ਖਾਂ ਵੱਲੋਂ ਆਈ ਚਿੱਠੀ ਦਾ ਜਵਾਬ ਜਿਸ ਕਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਨ ਦੇ ਇਵਜ਼ ਅੰਦਰ ਦਿੱਤਾ ਹੈ ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਹੈ ਇਹ ਤਾਂ ਕਰਿਆ Thank you.
तन पाग हमारे
जी त्रो करे गुरु पीर नाल रब नरकी डारे
जो त्रो करे गुरु पीर नाल रब नरकी डारे
लखमीर शमीर ते तख्त मल ने सरहिंद दे नवाब वजीर खां दी आई चिट्ठी दा जवाब लिखिया जवाब लिखदिया लखमीर शमीर ते तख्त मल ने आखिया वजीर खान ਜਿਵੇਂ ਤੁਹਾਡੇ ਪੀਰ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਡੇ ਪੀਰ ਨੇ ਅਸੀਂ ਇਹਨਾਂ ਦੀ ਸੇਵਾ ਕਰਨ ਵਾਸਤੇ ਹਾਜ਼ਰ ਹਾਂ ਖਾ ਇਹਨਾਂ ਦੀ ਸੇਵਾ ਅੰਦਰ ਸਾਡਾ ਜੀਵਨ ਵੀ ਲੱਗ ਜਾਏ ਅਤੇ ਸੌਦਾ ਕੋਈ ਮਹਿੰਗਾ ਨਹੀਂ ਲਖਮੀਰ ਸ਼ਮੀਰ ਦੀ ਇਹ ਚਿੱਠੀ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹੱਥਾਂ ਅੰਦਰ ਆਈ ਵਜ਼ੀਰ ਖਾਂ ਨੇ ਪੜ੍ਹੀ ਤੇ ਇੱਕ ਪਾਸਿਓ ਜ਼ਿੰਦਗੀ ਤੇ ਮੌਤ ਦਾ ਸਵਾਲ ਜ਼ਿੰਦਗੀ ਦਾ ਮੋਹ ਤਿਆਗ ਕੇ ਲਖਮੀਰ ਸ਼ਮੀਰ ਤੇ ਤਖਤਮਲ ਨੇ ਜਿਹੜਾ ਜਵਾਬ ਲਿਖਿਆ ਹੈ ਔਰ ਪੜ੍ਹਦਿਆਂ ਸਾਰ ਸਰਹਿੰਦ ਦਾ ਨਾਦਮ ਵਜ਼ੀਰ ਖਾਂ ਅੱਗ ਬਗੂਲਾ ਹੋ ਗਿਆ ਔਰ ਈਰਖਾ ਦੀ ਅੱਗ ਵਿੱਚ ਸੜ ਗਿਆ ਸਤਿਕਾਰਯੋਗ ਸਾਧ ਸੰਗਤ ਜਿਸ ਵਕਤ ਦੀ ਮੈਂ ਬਾਤ ਕਰਿਆ ਹੈ ਇਸ ਵਕਤ ਦੇ ਸਮੇਂ ਸਰਹਿੰਦ ਦਾ ਇਤਿਹਾਸ ਪੜ੍ਹਿਆ ਜਾਏ ਵਕਤ ਦੇ ਬਾਦਸ਼ਾਹ ਨਾਲ ਮੱਥਾ ਲਾ ਕੇ ਮਨੁੱਖ ਆਪਣੀ ਜ਼ਿੰਦਗੀ ਸੁੱਖਾਂ ਨਾਲ ਜੀ ਸਕੇਗਾ ਪਰ ਸਰਹਿੰਦ ਦੇ ਨਾਦਮ ਨਾਲ ਟੱਕਰ ਲੈ ਕੇ ਉਸ ਨੂੰ ਆਪਣੀ ਜ਼ਿੰਦਗੀ ਦੁੱਖਾਂ ਵਿੱਚ ਪਾਉਣ ਦੇ ਬਰਾਬਰ ਹੈ ਸਰਹਿੰਦ ਹਿੰਦੁਸਤਾਨ ਦਾ ਸਿਰ ਮੰਨਿਆ ਗਿਆ ਸਰਹਿੰਦ ਦੀ ਤਾਕਤ ਕਿੰਨੀ ਹੈ ਜਿਹਦੇ ਕੋਲ ਸਰਹਿੰਦ ਦਾ ਪਰਗਣਾ ਹੈ ਉਹਦਾ ਹੀ ਦਿੱਲੀ ਦੇ ਤਖ਼ਤ ਉੱਤੇ ਰਾਜ ਪਾ ਕੇ ਕਾਇਮ ਰਹਿ ਸਕਦਾ ਇਤਿਹਾਸ ਦੇ ਪੱਤਰਿਆਂ ਤੋਂ ਇੱਕ ਪ੍ਰਮਾਣ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ 1526 ਈਸਵੀ ਨੂੰ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਜ਼ਹੀਰੋਦੀਨ ਬਾਬਰ ਉਹਨੇ ਹਿੰਦੁਸਤਾਨ ਉੱਤੇ ਮੁਗਲਾਂ ਦਾ ਰਾਜਪਾਕ ਕਾਇਮ ਕੀਤਾ 4 ਸਾਲ ਹਿੰਦੁਸਤਾਨ ਦੀ ਉਸਨੇ ਹਕੂਮਤ ਕੀਤੀ 1530 ਈਸਵੀ ਅੰਦਰ ਸੰਸਾਰ ਤੋਂ ਫੌਤ ਹੋ ਗਿਆ ਉਹਦਾ ਪੁੱਤਰ ਨਸੀਰੋਦੀਨ ਹੁਮਾਯੂੰ ਉਹਦੀ ਥਾਂ ਉੱਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ 10 ਸਾਲ ਹਿੰਦੁਸਤਾਨ ਦੀ ਹਕੂਮਤ ਆਪਣੇ ਹੱਥਾਂ ਦਾ ਰੱਖੀ 1540 ਈਸਵੀ ਆ ਗਿਆ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਦਿੱਲੀ ਦੇ ਨੇੜੇ ਕਨੌਜ ਦੇ ਮੈਦਾਨ ਅੰਦਰ ਹਿਮਾਯੂੰ ਹਾਰ ਗਿਆ ਔਰ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਦੇ ਅੱਗੇ ਲੱਗ ਕੇ ਉਹਦੀਆਂ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਜਦੋਂ ਮੈਦਾਨੇ ਜੰਗ ਅੰਦਰ ਹਾਰ ਖਾ ਗਿਆ ਔਰ ਦਿੱਲੀ ਦਾ ਤਖ਼ਤ ਛੱਡਿਆ ਅਤੇ ਕਾਬਲ ਨੂੰ ਵਾਪਸ ਆਪਣੇ ਜੱਦੀ ਇਲਾਕੇ ਨੂੰ ਪਰਤ ਗਿਆ ਯਾਦ ਰੱਖਣਾ ਤਾਰੀਖ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਹਿਮਾਯੂੰ ਵੱਲੇ ਇੱਕ ਚਿੱਠੀ ਲਿਖੀ ਚਿੱਠੀ ਉੱਤੇ ਲਿਖਿਆ ਹਿਮਾਯੂੰ ਜੇ ਤੂੰ ਮੈਨੂੰ ਸਰਹਿੰਦ ਦਾ ਪਰਗਣਾ ਆਜ਼ਾਦ ਤੌਰ ਉੱਤੇ ਦੇ ਦੇਵੇਂ ਲਿਖਤੀ ਰੂਪ ਅੰਦਰ ਕਿ ਅੱਜ ਤੋਂ ਬਾਅਦ ਇਹ ਤੇਰੇ ਰਾਜ ਪਾਕ ਅੰਦਰ ਹੈ ਮੈਂ ਤੈਨੂੰ ਲਾਹੌਰ ਤੋਂ ਲੈ ਕੇ ਕਾਬਲ ਤੱਕ ਦਾ ਰਾਜ ਭਾਗ ਤੇਰੀ ਸੁੱਖਾਂ ਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਦੇ ਸਕਦਾ ਮੈਂ ਅਰਜ਼ ਸ਼ਬਦ ਇਸ ਲਈ ਕਰਿਆ ਹੈ ਕਿ ਸਰਹਿੰਦ ਕਿੱਡੀ ਵੱਡੀ ਤਾਕਤ ਹੈ ਸਰਹਿੰਦ ਕਿੱਡੀ ਵੱਡੀ ਸ਼ਕਤੀ ਹੈ ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਹਿਮਾਯੂੰ ਨੇ ਚਿੱਠੀ ਪੜ੍ਹੀ ਅਤੇ ਚਿੱਠੀ ਦੇ ਜਵਾਬ ਅੰਦਰ ਸ਼ੇਰ ਸ਼ਾਹ ਸੂਰੀ ਨੂੰ ਲਿਖਦਿਆਂ ਹੋਇਆਂ ਸਰਹਿੰਦ ਦਾ ਪਰਗਣਾ ਦੇਣਾ ਪ੍ਰਵਾਨ ਨਾ ਕੀਤਾ 1540 ਈਸਵੀ ਤੋਂ ਲੈ ਕੇ 1555 ਈਸਵੀ ਤੱਕ 15 ਸਾਲ ਆਪਣੇ ਰਾਜ ਭਾਗ ਤੋਂ ਬਿਨਾਂ ਧੱਕੇ ਖਾਂਦਿਆਂ ਹਿਮਾਯੂੰ ਨੇ ਗੁਜ਼ਾਰਿਆ ਪਰ ਯਾਦ ਰੱਖਿਆ ਜੋ ਸਰਹਿੰਦ ਦਾ ਪਰਗਣਾ ਦੇਣਾ ਸ਼ੇਰ ਸ਼ਾਹ ਸੂਰੀ ਨੂੰ ਪ੍ਰਵਾਨ ਨਾ ਕੀਤਾ 1555 ਈਸਵੀ ਅੰਦਰ ਫਿਰ ਆਪਣੀਆਂ ਫੌਜਾਂ ਲੈ ਕੇ ਹਿਮਾਯੂੰ ਹਮਲਾਵਰ ਹੋਇਆ ਔਰ ਜਿਹਦੇ ਨਾਲ ਲੜ ਕੇ ਮੈਦਾਨੇ ਜੰਗ ਅੰਦਰ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਹਾਰ ਗਈਆਂ ਔਰ ਉਸਨੇ ਫਿਰ ਹਿੰਦੁਸਤਾਨ ਉੱਤੇ ਕਬਜ਼ਾ ਕਰ ਲਿਆ 6 ਸਾਲ ਹਿੰਦੁਸਤਾਨ 6 ਮਹੀਨੇ ਹਿੰਦੁਸਤਾਨ ਦੀ ਹਕੂਮਤ ਆਪਣੇ ਹੱਥਾਂ ਅੰਦਰ ਰੱਖੀ ਆਗਰੇ ਦੀਆਂ ਲਾਇਬ੍ਰੇਰੀਆਂ ਦੀਆਂ ਪੌੜੀਆਂ ਤੋਂ ਡਿੜਿਆ ਔਰ ਹਿਮਾਯੂੰ 'ਤੇ ਸੱਟ ਲੱਗੀ ਸੰਸਾਰ ਤੋਂ ਕੂਚ ਕਰ ਗਿਆ ਯਾਦ ਰੱਖਣਾ ਤਾਕਤ ਇੰਨੀ ਹੈ ਸਰਹਿੰਦ ਦੀ ਕਿ ਹਿਮਾਯੂੰ ਨੇ 15 ਸਾਲ ਦਿੱਲੀ ਦੇ ਤਖ਼ਤ ਤੋਂ ਰਾਜ ਭਾਗ ਤੋਂ ਬਿਨਾਂ ਕੱਟਣਾ ਪ੍ਰਵਾਨ ਕਰ ਲਿਆ ਪਰ ਸਰਹਿੰਦ ਪਰਗਣਾ ਦੇਣਾ ਸ਼ੇਰ ਸ਼ਾਹ ਸੂਰੀ ਨੂੰ ਪ੍ਰਵਾਨ ਨਾ ਕੀਤਾ ਲਖਮੀਰ ਸ਼ਮੀਰ ਤੇ ਤਖ਼ਤਮਲ ਵਾਸਤੇ ਇੱਕ ਬਹੁਤ ਵੱਡਾ ਸਾਹਮਣੇ ਦੁਆਰ ਹੈ ਮੁਸੀਬਤ ਦਾ ਪਹਾੜ ਹੈ ਕਿ ਕਿ ਸਰਹਿੰਦ ਦੇ ਨਾਦਮ ਵਜ਼ੀਰ ਖਾਂ ਦੀ ਆਈ ਹੋਈ ਚਿੱਠੀ ਦਾ ਜਵਾਬ ਦੇਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਤਤਪਰ ਹਾਂ, ਹਾਜ਼ਰ ਹਾਂ। ਲਖਮੀਰ ਸ਼ਮੀਰ ਅਤੇ ਤਖਤਮਲ ਨੇ ਜ਼ਿੰਦਗੀ ਦੀ ਪਰਵਾਹ ਨਾ ਕੀਤੀ। ਫਿਰ ਯਾਦ ਰੱਖਣਾ ਤੇ ਕਿ ਜਿਹੜੇ ਪਿਆਰ ਦੇ ਪਲੜੇ ਅੰਦਰ ਬੈਠ ਕੇ ਆਪਣੇ ਮੁਰਸ਼ਦਾਂ ਦੀ ਸੇਵਾ ਕਰਦੇ ਨੇ, ਯਾਦ ਰੱਖਿਆ ਜੇ ਫਿਰ ਦੁਨੀਆ ਅੰਦਰ ਸਦਾ ਸੁੱਖ ਐਸ਼ ਅਤੇ ਆਰਾਮ ਗੁਜ਼ਾਰਿਆ ਕਰਦੇ। ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਲਖਮੀਰ ਸ਼ਮੀਰ ਅਤੇ ਤਖਤਮਲ ਨੇ ਚਿੱਠੀ ਦਾ ਜਵਾਬ ਸਰਹਿੰਦ ਦੇ ਨਾਦਮ ਵਜ਼ੀਰ ਖਾਂ ਨੂੰ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲਖਮੀਰ ਸ਼ਮੀਰ ਤਖਤਮਲ ਨੂੰ, ਗੁਰੂ ਨਾਨਕ ਦੇ ਮਹਾਰਾਜ ਜੀ ਦਾ ਘਰ ਤੁਹਾਡੇ ਉੱਤੇ ਟੁੱਟਾ ਹੈ, ਮੰਗ ਲਓ ਕੀ ਮੰਗਦੇ, ਮੰਗੋ ਜੋ ਤੁਹਾਡੇ ਦਿਲ ਦੀ ਇੱਛਾ ਹੈ। ਅਤੇ ਕੁਝ ਵੀ ਲਖਮੀਰ ਸ਼ਮੀਰ ਅਤੇ ਤਖਤਮਲ ਨੇ ਨਹੀਂ ਮੰਗਿਆ। ਇਤਿਹਾਸ ਕਹਿੰਦਾ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਕਿ ਘੋੜੇ ਉੱਤੇ ਸਵਾਰ ਹੋ ਕੇ ਅੱਜ ਦਾ ਸੂਰਜ ਛਿਪਦੇ ਤੋਂ ਪਹਿਲਾਂ ਜਿੰਨਾ ਪਰਗਣਾ ਫਿਰ ਲਵੋਗੇ ਔਰ ਉਸ ਇਲਾਕੇ ਦੇ ਰਾਜ ਭਾਗ ਦੇ ਮਾਲਕ ਹੋਵੋਗੇ। ਤਿੰਨਾਂ ਭਰਾਵਾਂ ਨੇ ਸਲਾਹ ਕਰਕੇ ਲਖਮੀਰ ਨੂੰ ਕਿਹਾ ਕਿ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੀ ਪਾਲਣਾ ਕੀਤੀ ਜਾਏ, ਘੋੜੇ ਉੱਤੇ ਸਵਾਰ ਹੋ ਕੇ ਔਰ ਇਲਾਕੇ ਅੰਦਰ ਫਿਰਿਆ ਜਾਏ, ਜਿਸ ਨੇ ਇਲਾਕੇ ਅੰਦਰ ਸੂਰਜ ਡੁੱਬਦੇ ਤੱਕ ਆਪ ਘੋੜਾ ਫਿਰ ਲਵੋਗੇ, ਰਾਜ ਭਾਗ ਦੇ ਮਾਲਕ ਹੋਵੋਗੇ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਲਖਮੀਰ ਨੇ ਘੋੜਾ ਫਿਰਿਆ ਅਤੇ ਆਨ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਕਹਿੰਦਾ ਹੈ ਇੰਨੇ ਚਿਰ ਨੂੰ ਭਾਈ ਰੂਪੇ ਦੀ ਅੰਸ਼ ਬੰਸ਼ ਵਿੱਚੋਂ ਪਰਮ ਸਿੰਘ ਅਤੇ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਨ ਹਾਜ਼ਰ ਹੋਏ, ਹੱਥ ਜੋੜ ਕੇ ਬੇਨਤੀ ਕੀਤੀ ਕਲਗੀਆਂ ਵਾਲਿਆ, ਲੰਮਾ ਸਮਾਂ ਹੋ ਗਿਆ ਆਪਦੇ ਦਰਸ਼ਨਦਾਰ ਨਹੀਂ ਹੋਏ, ਪਤਾ ਲੱਗਿਆ ਹੈ ਕਿ ਤੁਸੀਂ ਇਸ ਥਾਂ ਉੱਤੇ ਬੈਠੇ ਹੋ, ਤੁਹਾਡੇ ਦਰਸ਼ਨਦਾਰ ਕਰਨ ਲਈ ਆਏ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਇੱਕ ਪੁਸ਼ਾਕ, ਇਤਿਹਾਸ ਕਹਿੰਦਾ ਇੱਕ ਘੋੜਾ ਧਰਮ ਸਿੰਘ ਅਤੇ ਕਰਮ ਸਿੰਘ ਨੇ ਭੇਟ ਕੀਤਾ ਕਿ ਤੁਹਾਡਾ ਨੀਲਾ ਘੋੜਾ ਜਿਸ ਉੱਤੇ ਆਪ ਸਵਾਰੀ ਕਰਿਆ ਕਰਦੇ ਸੀ ਔਰ ਤੁਹਾਨੂੰ ਵਿਛੋੜਾ ਦੇ ਚੁੱਕਿਆ ਹੈ, ਆਪ ਇਸ ਘੋੜੇ ਉੱਤੇ ਸਵਾਰੀ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਸ਼ ਹੋ ਕੇ ਉਹ ਪੁਸ਼ਾਕ ਲਖਮੀਰ ਨੂੰ ਦੇ ਦਿੱਤੀ ਔਰ ਜਿਹੜਾ ਘੋੜਾ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਔਰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਦੇ ਦਿੱਤਾ। ਸਤਿਕਾਰਯੋਗ ਸਾਧ ਸੰਗਤ, ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਲਖਮੀਰ ਸ਼ਮੀਰ ਤਖਤਮਲ ਦੇ ਪਾਸ ਬੈਠੇ ਨੇ ਔਰ ਲੱਖੀ ਜੰਗਲ ਵਿੱਚੋਂ ਜਿਹੜੇ ਸਿੱਖ ਸਰਦਾਰ ਸਨ, ਜਿਹੜੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਦਾਰਾ ਕਰਨਾ ਚਾਹੁੰਦੇ ਸਨ ਔਰ ਦੀਨੇ ਪਿੰਡ ਅੰਦਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਕਰਨ ਲਈ ਆਉਣ ਲੱਗੇ, ਜਦੋਂ ਦਰਬਾਰ ਸੱਜਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠਦੇ, ਸਿੱਖਾਂ ਵੱਲੋਂ ਵਿਚਾਰ ਕੀਤੀ ਜਾਂਦੀ, ਹਜ਼ੂਰ ਆਪ ਨੇ ਅਨੰਦਪੁਰ ਛੱਡਿਆ, ਸਰਸਾ ਨਦੀ ਉੱਤੇ ਘਮਸਾਨ ਦਾ ਯੁੱਧ ਹੋਇਆ, ਤੁਹਾਡਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ, ਖਬਰਾਂ 'ਤੇ ਅਸੀਂ ਸੁਣੀਆਂ ਨੇ, ਪਰ ਆਪਣੀ ਰਸਨਾ ਤੋਂ ਸਾਨੂੰ ਉਹ ਗੱਲ ਦੱਸੋ ਕਿ ਤੁਹਾਡੇ ਪਰਿਵਾਰ ਨਾਲ ਕੀ ਕੁਝ ਵਾਪਰਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗਾਥਾ ਦੱਸਦੇ ਨੇ ਕਿ ਦੋ ਚਮਕੌਰ ਦੇ ਮੈਦਾਨੇ ਜੰਗ ਅੰਦਰ ਲੜ ਕੇ ਸ਼ਹੀਦ ਹੋਏ ਨੇ ਔਰ ਦੋ ਸਰਹੰਦੀਆਂ ਦੁਆਰਾਂ ਅੰਦਰ ਚਿਣ ਕੇ ਸ਼ਹੀਦ ਕੀਤੇ ਨੇ, ਅਸੀਂ ਰਾਏ ਕੱਲੇ ਦੇ ਪਾਸ ਨੂਰੇ ਮਾਹੀ ਨੂੰ ਭੇਜ ਕੇ ਖਬਰ ਮਵਾ ਕੇ ਸੁਣਿਆ ਹੈ। ਅਤੇ ਯਾਦ ਰੱਖੀਏ ਸਿੰਘਾਂ ਅੰਦਰ ਜੋਸ਼ ਪੈਂਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਸਿੱਖ ਬੇਨਤੀਆਂ ਕਰਦੇ, ਹਜ਼ੂਰ ਉਹ ਸਮਾਂ ਆਵੇ ਅਸੀਂ ਆਪਣੇ ਹੱਥਾਂ ਅੰਦਰ ਤਲਵਾਰ ਲੈ ਕੇ ਉਹਨਾਂ ਜ਼ਾਲਮ ਦਰਬਾਰੀਆਂ ਨੂੰ ਕੀ ਤੇਰੀ ਸਜ਼ਾ ਦੇਣ ਵਾਸਤੇ ਤਿਆਰ ਹਾਂ। ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰਦੇ ਹਾਂ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਥੇ ਕੁਝ ਸਿਪਾਹੀ ਵੀ ਆਪਣੇ ਕੋਲ ਭਰਤੀ ਕਰ ਲਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੋਚਦੇ ਨੇ ਕਿ ਔਰੰਗਜ਼ੇਬ ਜੋ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਹਨੇ ਬਹੁਤ ਪਾਪ ਕੀਤੇ ਨੇ, ਬਹੁਤ ਜ਼ੁਲਮ ਕਮਾਇਆ ਹੈ ਔਰ ਉਹਦੇ ਪਾਪਾਂ ਦਾ ਭਾਰ ਉਹਦੇ ਸਿਰ ਉੱਤੇ ਪੰਡਾ ਬਣ ਕੇ ਵੱਧ ਚੁੱਕਾ ਹੈ, ਹੁਣ ਉਸਦਾ ਖਾਤਮਾ ਕਰਨਾ ਹੈ, ਕਿਵੇਂ ਕਰੀਏ। ਇੱਕ ਦਿਨ ਦਰਬਾਰ ਸਜਿਆ ਹੋਇਆ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ, ਸੰਗਤਾਂ ਵੀ ਸੱਜ ਕੇ ਬੈਠੀਆਂ ਹੋਈਆਂ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ, ਸਿੰਘੋ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਉਹਦੇ ਸਿਰ ਉੱਤੇ ਉਹਦੇ ਪਾਪਾਂ ਦਾ ਪਾਰ ਪੰਡਾ ਬਣ ਕੇ ਵੱਧ ਚੁੱਕਾ ਹੈ, ਉਸਦਾ ਖਾਤਮਾ ਕਰਨਾ ਹੈ, ਉਸਦਾ ਆਧਾਰ ਕਰਨਾ ਹੈ, ਦੱਸੋ ਕਿਵੇਂ ਕਰੀਏ, ਔਰੰਗਜ਼ੇਬ ਨੂੰ ਕਿਵੇਂ ਮਾਰਿਆ ਜਾਏ ਔਰ ਉਸਦਾ ਖਾਤਮਾ ਕਿਵੇਂ ਕੀਤਾ ਜਾਏ। ਸਤਿਕਾਰਯੋਗ ਸਾਧ ਸੰਗਤ, ਜਿਹੜੇ ਸਿੰਘ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਸਨ, ਕਈਆਂ ਸਿੰਘਾਂ ਨੇ ਉੱਠ ਕੇ ਆਖਿਆ, ਹਜ਼ੂਰ ਉਸ ਨੂੰ ਆਪਣੇ ਸਵਰਨਮੁਖੀ ਤੀਰ ਨਾਲ ਮਾਰੋ, ਜਿਹੜੇ ਤੁਹਾਡੇ ਤੀਰ ਨਾਲ ਅੱਗੇ ਕਈ ਰਾਜੇ ਖਤਮ ਹੋਏ ਨੇ, ਰਾਜਾ ਹਰੀਚੰਦ ਹੰਡੂਰੀਆ ਮਾਰਿਆ ਹੈ ਤੁਹਾਂ ਔਰ ਆਪਨੇ ਤੀਰ ਚਲਾ ਕੇ ਦਿਆਲਚੰਦ ਬਿਜੜ ਵਾਲੀਆ ਮਾਰਿਆ ਹੈ, ਤੁਹਾਡੇ ਤੀਰ ਨੇ ਨਾਰਖਾਂ ਦੀ ਛਾਤੀ ਵੀ ਨਹੀਂ ਹੈ, ਜਿਵੇਂ ਤੁਹਾਡੇ ਤੀਰ ਨੇ ਨਾਰਖਾਂ ਦੀ ਛਾਤੀ ਵਿੱਚ ਵੱਜ ਕੇ ਉਸ ਨੂੰ ਧਰਤੀ ਉੱਤੇ ਸੁੱਟਿਆ ਹੈ, ਇਵੇਂ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਸੀਨੇ ਅੰਦਰ ਵੀ ਤੀਰ ਮਾਰ ਕੇ ਉਸ ਨੂੰ ਮਾਰੋ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਦੂਜੇ ਪਾਸੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ, ਤੁਹਾਡੇ ਦਿਲ ਦੀ ਕੀ ਵਿਚਾਰ ਹੈ? ਅਤੇ ਜਿਹੜੇ ਦਰਬਾਰ ਅੰਦਰ ਸਿੰਘ ਸੱਜ ਕੇ ਬੈਠੇ ਸਨ ਉਹਨਾਂ ਵਿਚਾਰ ਦਿੰਦੇ ਹੋਏ ਆਖਿਆ, ਸਤਿਗੁਰੂ ਜੀ ਤੁਹਾਡੇ ਕਮਾਨ ਦੀ ਤੰਦੀ ਤੋਂ ਤੀਰ ਚੱਲੇਗਾ, ਵਕਤ ਦਾ ਬਾਦਸ਼ਾਹ ਔਰੰਗਜ਼ੇਬ ਬੜੀ ਦੂਰ ਹੋਵੇਗਾ, ਉਹਦੀ ਛਾਤੀ ਵਿੱਚ ਤੀਰ ਲੱਗੇਗਾ ਔਰ ਤੁਹਾਡਾ ਤੀਰ ਖਾ ਕੇ ਇਸ ਦੁਨੀਆਂ ਤੋਂ ਅਗਲੀ ਦੁਨੀਆਂ ਅੰਦਰ ਤੁਰ ਜਾਏਗਾ, ਅਸੀਂ ਨਹੀਂ ਵੇਖ ਸਕਾਂਗੇ ਕਿ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਤੀਰ ਨੇ ਮਾਰਿਆ ਹੈ ਜਾਂ ਉਹ ਆਪਣੇ ਆਪ ਮਰ ਗਿਆ ਹੈ। ਸਾਡੀ ਬੇਨਤੀ ਹੈ ਆਪਣੀ ਤਲਵਾਰ ਨਾਲ ਉਸਦਾ ਖਾਤਮਾ ਕਰੋ। ਜਦੋਂ ਤੁਹਾਡੇ ਹੱਥ ਵਿਚਲੀ ਸ੍ਰੀ ਸਾਹਿਬ, ਤੁਹਾਡੇ ਹੱਥ ਵਿਚਲੀ ਤਲਵਾਰ ਔਰ ਉਹਦਾ ਵਾਰ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਉੱਤੇ ਹੋਵੇਗਾ, ਅਸੀਂ ਵੇਖ ਸਕਾਂਗੇ ਖਲੋਤੇ ਹੋਏ ਕਿ ਜਿਸ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਨੂੰ ਸਰਹੰਦ ਦੀ ਦੁਆਰ ਅੰਦਰ ਚੱਲਣ ਦਾ ਹੁਕਮ ਦਿੱਤਾ, ਜਿਸ ਬਾਦਸ਼ਾਹ ਦੇ ਹੁਕਮ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਏ, ਜਿਸ ਬਾਦਸ਼ਾਹ ਦੇ ਹੁਕਮ ਸਦਕਾ ਸਰਹਿੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅਨੰਦਪੁਰ ਛਡਾ ਲਿਆ, ਜਿਸ ਬਾਦਸ਼ਾਹ ਦੇ ਹੁਕਮ ਸਦਕਾ ਵਕਤ ਦੇ ਬਾਦਸ਼ਾਹ ਦੇ ਹੁਕਮ ਸਦਕਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਪਣੇ ਪਰਿਵਾਰ ਦਾ ਵਿਛੋੜਾ ਸਹਿਣ ਕਰਨਾ ਪਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਆਪਣੀ ਤਲਵਾਰ ਨਾਲ ਖਤਮ ਕੀਤਾ, ਅਸੀਂ ਆਪਣੀ ਨਜ਼ਰਾਂ ਨਾਲ ਵੇਖ ਸਕਾਂਗੇ। ਜਦੋਂ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਆਪਣੇ ਸਿੱਖਾਂ ਕੋਲੋਂ ਸੁਣੇ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੰਘੋ ਅਸੀਂ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਿਸੇ ਸ਼ਸਤਰ ਨਾਲ ਨਹੀਂ ਐਸੇ ਸ਼ਾਸਤਰ ਨਾਲ ਮਾਰਾਂਗੇ ਜਿਹੜਾ ਅੱਜ ਤੱਕ ਕਦੀ ਕਿਸੇ ਨੇ ਨਹੀਂ ਵਰਤਿਆ। ਸਿੱਖਾਂ ਨੇ ਕਿਹਾ, ਦਾਤਾ ਉਹ ਕਿਹੜਾ ਸ਼ਸਤਰ ਹੈ ਜਿਹੜਾ ਅੱਜ ਤੱਕ ਕਿਸੇ ਨੇ ਵਰਤਿਆ ਹੀ ਨਹੀਂ? ਜਦੋਂ ਕਿਸੇ ਦੁਸ਼ਮਣ ਨੂੰ ਮਾਰਨ ਦੀ ਲੋੜ ਪਏਗੀ ਜਾਂ ਤਲਵਾਰ ਦੀ ਲੋੜ ਪਏਗੀ, ਤੀਰ ਦੀ ਲੋੜ ਪਏਗੀ, ਨੇਜੇ ਦੀ ਲੋੜ ਪਏਗੀ ਜਾਂ ਕਿਸੇ ਹੋਰ ਹਥਿਆਰ ਨਾਲ ਉਸ ਨੂੰ ਖਤਮ ਕੀਤਾ ਜਾਏਗਾ, ਉਹ ਕਿਹੜਾ ਹਥਿਆਰ ਹੈ, ਉਹ ਕਿਹੜਾ ਸ਼ਸਤਰ ਹੈ ਜਿਹੜਾ ਅੱਜ ਤੱਕ ਕਦੀ ਕਿਸੇ ਨੇ ਨਹੀਂ ਵਰਤਿਆ? ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੰਘੋ ਅਸੀਂ ਉਸ ਨੂੰ ਕਿਸੇ ਤੇਜ਼ ਧਾਰ ਹਥਿਆਰ ਨਾਲ ਨਹੀਂ, ਉਹਨੂੰ ਕਿਸੇ ਨਿਯੋਕਦਾਰ ਨੇਜੇ ਨਾਲ ਨਹੀਂ, ਅਸੀਂ ਉਸ ਨੂੰ ਆਪਣੇ ਸਵਰਨ ਮੁਖੀ ਤੀਰ ਨਾਲ ਨਹੀਂ, ਅਸੀਂ ਉਸ ਨੂੰ ਕਲਮ ਦੀ ਨੋਕ ਨਾਲ ਮਾਰਾਂਗੇ ਜਿਹੜਾ ਅੱਜ ਤੱਕ ਹਥਿਆਰ ਕਦੀ ਕਿਸੇ ਨੇ ਨਹੀਂ ਵਰਤਿਆ। ਦੇਸ਼ ਰਾਜ ਦੇ ਚੁਬਾਰੇ ਅੰਦਰ ਬੈਠ ਕੇ ਮੇਰੇ ਸਤਿਗੁਰੂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਹੋਇਆ ਇੱਕ ਚਿੱਠੀ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਵੱਲੇ ਲਿਖੀ, ਉਹਦੇ ਉੱਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੀ ਲਿਖਿਆ, ਯਾਦ ਰੱਖਣਾ ਪੰਜਾਬੀ ਅੰਦਰ ਇਸ ਚਿੱਠੀ ਨੂੰ ਜਿੱਤ ਦੀ ਚਿੱਠੀ ਆਖਿਆ ਜਾਂਦਾ ਹੈ ਔਰ ਹਿੰਦੀ ਅੰਦਰ ਇਸ ਨੂੰ ਵਿਜੇ ਪੱਤਰ ਆਖਿਆ ਜਾਂਦਾ ਹੈ ਅਤੇ ਫਾਰਸੀ ਦੇ ਅੱਖਰਾਂ ਅੰਦਰ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਦਾ ਨਾਮ ਰੱਖਿਆ ਹੈ ਜ਼ਫਰਨਾਮਾ। ਇਹਦੀਆਂ ਪਹਿਲਾਂ 12 ਤਹਿਤਾਂ ਜਿਹੜੀਆਂ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਔਰੰਗਜ਼ੇਬ ਨੂੰ ਸੰਬੋਧਨ ਕਰਦਿਆਂ ਲਿਖੀਆਂ, ਔਰੰਗਜ਼ੇਬ ਤੈਨੂੰ ਔਰੰਗਜ਼ੇਬ ਨਾਮ ਸੋਭਾ ਨਹੀਂ ਦਿੰਦਾ ਕਿਉਂਕਿ ਤੂੰ ਔਰੰਗਜ਼ੇਬ ਲਕਵ ਦਾ ਧਾਰਨੀ ਬਣ ਕੇ ਉਹ ਕੰਮ ਦੁਨੀਆਂ ਉੱਤੇ ਨਹੀਂ ਕੀਤੇ ਜੋ ਕਰਨੇ ਚਾਹੀਦੇ ਸਨ, ਤੂੰ ਬੇਦੀਨ ਬੰਦਾ ਹੈ ਔਰ ਤੇਰੇ ਉੱਤੇ ਕਿਸੇ ਨੂੰ ਵੀ ਇਤਬਾਰ ਨਹੀਂ। ਔਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਾਪਰਿਆ ਔਰ ਉਸ ਦੀ ਤਸਵੀਰ ਉਸ ਚਿੱਠੀ ਅੰਦਰ ਅੰਕਿਤ ਕਰਦਿਆਂ ਹੋਇਆਂ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਵੱਲੇ ਜੋ ਕੁਝ ਲਿਖਿਆ ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਹੈ ਇਹਨ ਕਰ ਰਿਹਾ।
ਮਨ ਸ਼ਾਰੰਗਾ ਗੱਲਾਂ ਕਰੇ ਇਮਾਨ ਦੀਆਂ ਕਿਲਾ ਛੁਡਾਇਆ ਸਾਥੋਂ ਕਸਮਾਂ ਕੱਤ ਕਰਾਣ ਦੀਆਂ ਕਿਲਾ ਛੁਡਾਇਆ ਸਾਥੋਂ ਕਸਮਾਂ ਕੱਤ ਕਰਾਣ ਦੀਆਂ
ਉਹ ਸੁਗੰਧ ਖੁਦਾ ਦੀ ਦਸਤ ਹੱਥੋਂ ਕੀ ਸਰਿਆ ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ
ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ ਜਿੰਦ ਚਾਰ ਮਸੂਮਾ ਦੀ ਸੜ ਸੁੱਟੂ ਕਰ ਤੇਰਾ ਜਲ ਮਹਾਮ ਜਲੂਮਾ ਦੀ ਕੀ ਹੋਇਆ ਜੇ ਲੈ ਲਈਏ ਜਿੰਦ ਚਾਰ ਮਸੂਮਾ ਦੀ ਸੜ ਸੁੱਟੂ ਕਰ ਤੇਰਾ ਜਲ ਮਹਾਮ ਜਲੂਮਾ ਦੀ ਸੜ ਸੁੱਟੂ ਕਰ ਤੇਰਾ ਜਲ ਮਹਾਮ ਜਲੂਮਾ ਦੀ
ਜਾਂਦਾ ਨਹੀਂ ਡਰਿਆ ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ
ਕੁੰਡਲੀਆ ਸੱਪ ਬੀਰ ਖਾਲਸਾ ਅਜੇ ਨਹੀਂ ਮਰਿਆ ਪਾਪਾ ਤੇਰਿਆਂ ਦਾ
ਪੈਰੀ ਭਾਰੇ ਪੱਥਰ
ਕਚਹਿਰੀ ਰੱਬ ਦੀ ਲੇਖਾ ਕਰ ਲਾਂਗੇ ਬਾਦ ਕਾਟ ਜੋ ਹੋਊ ਦੂਰ ਭੁਲੇਖਾ ਕਰ ਲਾਂਗੇ ਬਾਦ ਕਾਟ ਜੋ ਹੋਊ ਦੂਰ ਭੁਲੇਖਾ ਕਰ ਲਾਂਗੇ
ਮੈਂ ਜਿੱਤਿਆ ਤੇ ਤੂੰ ਹਰਿਆ
ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਕੁੰਡਲੀਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ
ਤੀਨੇ ਪਿੰਡ ਦੀ ਜੂਹ ਅੰਦਰ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਵਕਤ ਦੇ ਬਾਦਸ਼ਾਹ ਵੱਲੇ ਇਹ ਚਿੱਠੀ ਲਿਖੀ ਜਿਸ ਚਿੱਠੀ ਨੂੰ ਤਿੰਨ ਨਾਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਵਿਜੇ ਪੱਤਰ ਅਤੇ ਜਿੱਤ ਦੀ ਚਿੱਠੀ ਵੀ ਔਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਸ ਚਿੱਠੀ ਦਾ ਨਾਮ ਰੱਖਿਆ ਜ਼ਫਰਨਾਮਾ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਦੇ ਹੱਥ ਦੇ ਕੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਔਰੰਗਜ਼ੇਬ ਦੀ ਤਰਫ ਵੱਲੇ ਤੋਰਿਆ ਕਿ ਔਰੰਗਜ਼ੇਬ ਨੂੰ ਇਹ ਦੇ ਕੇ ਆਇਆ ਜਾਏ ਚਿੱਠੀ ਹੁਣ ਇਹ ਚਿੱਠੀ ਔਰੰਗਜ਼ੇਬ ਕੋਲ ਕਦੋਂ ਪਹੁੰਚਦੀ ਹੈ ਅਤੇ ਇਸ ਚਿੱਠੀ ਦਾ ਅਸਰ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਉੱਤੇ ਕੀ ਹੁੰਦਾ ਹੈ ਲੜੀਵਾਰ ਇਤਿਹਾਸ ਦੀ ਵਿਚਾਰ ਮੈਂ ਅਗਲੇ ਦੀਵਾਨੇ ਅੰਦਰ ਤੁਹਾਡੇ ਪਾਵਨ ਚਰਨਾਂ ਅੰਦਰ ਅਰਜ ਕਰਨ ਦਾ ਯਤਨ ਕਰਾਂਗਾ ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਨੇ ਗੁਰੂ ਕੀ ਸੰਗਤ ਵਖਣ ਯੋਗ ਹੈ ਮੇਰੇ ਹਜ਼ੂਰ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਇੱਕ ਗੁਰੂ ਹੈ ਜਿਹੜਾ ਭੁੱਲਦਾ ਨਹੀਂ ਬਾਕੀ ਸਾਰੇ ਇਨਸਾਨ ਮਨੁੱਖ ਭੁੱਲਣਹਾਰ ਨੇ ਭੁੱਲ ਜਾਂਦੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੇ ਰਹਿਮਤਾਂ ਬਖਸ਼ਿਸ਼ ਕਰਨ ਆਪ ਚੌਂਕੜੇ ਲਾ ਕੇ ਆਖਰੀ ਸਮੇਂ ਤੱਕ ਗੁਰੂ ਦੀ ਗੋਦ ਅੰਦਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਨ ਲਈ ਸੱਜ ਕੇ ਬੈਠੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਰਦਾਸ ਕਰਦਾ ਹਾਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਅੰਦਰ ਕਿ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡਾ ਕਦਮ ਕਦਮ ਲੇਖੀ ਵਿੱਚ ਲਾਉਣ ਆਪਣੇ ਦਰੋਂ ਕਰੋ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਤੋਰਨ ਇਹ ਅਰਦਾਸ ਬੇਨਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਕਰਦਾ ਹੈ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਬਹੁਤ ਸਾਰੇ ਗੁਰੂ ਪਿਆਰਿਆਂ ਵੱਲੋਂ ਮੇਰੀਆਂ ਸਤਿਕਾਰਯੋਗ ਭੈਣਾਂ ਵੱਲੋਂ ਮਾਤਾਵਾਂ ਵੱਲੋਂ ਪਿਤਾ ਸਮਾਨ ਬਜ਼ੁਰਗਾਂ ਵੱਲੋਂ ਵੀਰਾਂ ਵੱਲੋਂ ਮਾਇਆ ਦੇ ਕੇ ਇਤਿਹਾਸ ਦਾ ਮਾਨ ਸਤਿਕਾਰ ਕੀਤਾ ਗਿਆ ਹੈ ਅਰਦਾਸ ਕਰਦਾ ਹਾਂ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਹੈ ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਖੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਨਾਲ ਹੀ ਬੇਨਤੀ ਹੈ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਕਰੀਏ ਜੋ ਸਤੀ ਸਿੱਖ ਯੱਗ ਦੇ ਤੀਸਰੇ ਨਾਨਕ ਸਤਿਗੁਰੂ ਗੁਰੂ ਅਰਜਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਹੈ ਔਰ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਗੁਜ਼ਾਰੀ ਜਾਏਗੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਦੇ ਹੋਏ ਸਰਬੱਤ ਮਾਈ ਭਾਈ ਚੜ੍ਹਦੀ ਕਲਾ ਨਾਲ ਬੁਲੰਦ ਬਾਜ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰਤਾ ਪਾਇਆ ਸਹਿਜ ਸੇਤੀ ਮਨ ਵਚੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤੰਗਾਓ ਹਰੀ ਤੇਰਾ ਮਨ ਜਨੀ ਵਸਾਇਆ
ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸਵਾਮੀ ਸੋਗ ਮਨੋ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਹਿਬਾ ਗਿਆ ਨਾ नहीं कर तेरे
करता तेरे सब किश है जिसने है सो पावे
सदा सिर्फ सलाह तेरी नाम मन वसावे
नाम जिनके मन वसया वाचे शब्द कनेरे
कहे नानक सच्चे साहेब क्या नहीं कर तेरे
साचा नाम मेरा आधार
साच नाम आधार मेरा जिन भुखा सब गवाइया
शांत सुख मन आए वसया जिन